मैं जानू तेरा मुहे सोच सोच दिन राती, मेरा कर्म कुटलता जन्म गुपांती। राम गोसैया जी के जीवन मोहे न विसारो मैं जन तेरा। मेरी हर हो विपत जन करो संभाई, चरण न छाड़ो शरीर कल जाई। कहर उदास परो तेरी संभा, बेग मिलो जन करना बिलंभा। मोहे न विसारो मैं जन तेरा, मोहे न विसारो मैं जन तेरा, मोहे न विसारो
जिथे जगह मिलती है प्रेम नाल बैठ जाओ। गुरु की हजूरी कत्र कादे वास्ते आए हैं। आओ किसी महापुरशा की जां ब्रह्म ज्ञानी जां आरफ जां तत्वेते की याद अंदर एकत्र होए। आओ दसिया गुरु साहब ने गुरबाणी दे विच जिहड़ा आत्मदर्शी हुंदा है ना, जिहड़ा ब्रह्म ज्ञानी हुंदा है, उसकी कोई उपमा नहीं कर सकता है। क्यों? जिथे उहदी रहायश है उत्थे बाणी नहीं जाएगी। जा किसे नूं चंगा जां उसत करनी है तां जवान नाल करी जांदी है। हुण उत्थे जवान है नहीं, कैसे उसत हो सकदी है। आओ इहे जे महापुरशां दी याद अंदर बैठे हां, जिन्हां गुरबाणी नूं जो गुरबाणी की ताकत है शरीर दे विच लागू करके दिखाई। ब्रह्म ज्ञानी उही हुंदा, गुरमुख सिख उही हुंदा जेड़े गुरु दे वचन जो कहा उसनूं प्रैक्टिकल जाहर करके दिखाए। जो गुरु वस्तु कहिंदा ना उसनूं जाहर करके दिखाले उसनूं ब्रह्म ज्ञानी कहिंदे ने। ओह जे महापुरशां दी याद अंदर बैठे हां, आए दुनिया ते आके प्रगट हो के पहला तां बचपन अवस्था दे विचों नहीं लखे, फिर पढ़ाई दी अवस्था च लखे, फिर जो रस्म है वह अदा करनी सी। जिन्ना चिरे किसी का बनता नहीं, बने वे हुक्म अनुसार जिहड़ा बनता वे हुक्म अनुसार जीव नहीं ढालदा, ता फिर वो जिहड़ी गल है कदे प्रगट नहीं होवेगी। आओ सेरू साहब वाले महाराज अगे जो रस्म है गुरु या महापुरशा गुरुआं की सेवा करनी, वो अदा कर दिया होया उस वस्ता नू प्राप्त किया जिसकी बाबत गुरु साहब जी ने भी लिखिया। गुरु साहब ने गुरबाणी के अंदर वे जिस वास्ते मनुखा दे मिली है वो कार्य रास करके सिर होरां नू मदद देनी, जैसे दुनियावी पढ़ाइया ने पदार्थां नू जाहर कर दिया ने, चौदह विद्या ने सारिया, तेरह स्थूल ने चौदहवीं सूखम है। और ब्रह्म विद्या द्वारा ब्रह्म नू जान लेना परोक्ष ज्ञान है, साक्षात कर लेना नित्य ज्ञान है। और इस तरह दिया जेड़िया विचारां ने ना तो यह किसी नूं पता ही है, बरंग साधन कर रही है दुनिया शरीर दे संबंध करके। जो असलीयत है जिन्हां दे अंदर उन्हां दा फिर इस तरह का गहां लवा साधक हुंदा है, उस नूं फड़ लेना ये बरंग साधन है। ਜਿਹੜਾ ਉਹਨਾਂ ਦਾ ਤਰੰਗ ਸਾਧਨ ਹੈ ਉਹ ਤਾਂ ਫੜਿਆ ਕੋਈ ਨਹੀਂ ਹੈ, ਜਿਸ ਕਰਕੇ ਦੁਨੀਆਂ ਦੇ ਵਿੱਚ ਉਹਨਾਂ ਦੀ ਉਪਮਾ ਹੋਈ ਹੈ ਅਤੇ ਉਹ ਤਾਂ ਸਾਧਨ ਫੜਿਆ ਨਹੀਂ, ਫੜ ਲਿਆ ਬਰੰਗ ਸਾਧਨ ਉਹ ਤਾਂ ਸਿਰੇ ਨਹੀਂ ਚੜ੍ਹੇਗਾ। ਔਰ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਜਿਹੜਾ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਉਹ ਹੈ ਤਰੀਬ। ਉਸ ਅਵਸਥਾ ਦੇ ਵਿੱਚ ਨਾ ਦੱਸ ਵੀ ਸਕਦਾ ਨਾ ਕੋਈ ਦੇਖ ਸਕਦਾ। ਉਹ ਜੇ ਮਹਾਂਪੁਰਸ਼ਾਂ ਦੀ ਯਾਦ ਅੰਦਰ ਬੈਠੇ ਹਾਂ ਜਿਨ੍ਹਾਂ 'ਤੇ ਗੁਰਬਾਣੀ ਘੱਟਦੀ ਸੀ ਜਾਂ ਉਹਨਾਂ ਨੇ ਘਟਾ ਕੇ ਲਿਖਾਲੀ, ਔਰ ਇਸ ਤਰ੍ਹਾਂ ਉਹ ਜਿਹੜੇ ਮਹਾਂਪੁਰਸ਼ ਹੁੰਦੇ ਨੇ ਇਹੋ ਜਿਹੇ ਤੱਤ ਵਿੱਚ ਉਹ ਦੁਨੀਆਂ ਦੇ ਭਲੇ ਵਾਸਤੇ ਆਪਣਾ ਸਰੀਰ ਪ੍ਰਗਟ ਕਰਦੇ ਨੇ। ਨਾਲੇ ਜਿਨ੍ਹਾਂ ਦੀ ਆਪਾਂ ਯਾਦ 'ਚ ਬੈਠੇ ਹਾਂ ਉਹ ਤਾਂ ਕਲਗੀਧਰ ਮਹਾਰਾਜ ਜੀ ਅਤੇ ਭਾਈ ਦਇਆ ਰਾਮ ਜੀ ਨੇ ਸਿਰ ਦੇ ਕੇ ਉਹ ਵਸਤੂ ਪ੍ਰਾਪਤ ਕਰੀ ਸੀ। ਸਿਰ ਵੀ ਇੱਕ ਸੇਵਾ ਹੀ ਹੈ, ਜੋ ਗੁਰੂ ਕਹਿੰਦਾ ਉਸਦਾ ਬਚਨ ਮੰਨ ਲੈਣਾ ਸਮਝੋ ਸੇਵਾ। ਉਹ ਹੌਲੀ ਹੌਲੀ ਜਿਹੜੀ ਤਾਕਤ ਸੀ ਸੀਨੇ ਪਰਸੀਨੇ, ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖ ਹੁੰਦੇ ਆਏ ਜੋ ਗੁਰਬਾਣੀ ਕਹਿੰਦੀ ਉਹ ਸਰੀਰ 'ਤੇ ਘਟਾਉਂਦੇ ਆਏ, ਜੋ ਵੇਦਾਂ ਤੋਂ ਗੱਲ ਨਾ ਹੋਈ ਉਹ ਕਰਦੇ ਆਏ। ਔਰ ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ ਉਹਨਾਂ ਦੀ ਯਾਦ ਅੰਦਰ ਬੈਠਿਆਂ ਔਰ ਦੁਨੀਆਂ ਦੇ ਭਲੇ ਵਾਸਤੇ ਉਹਨਾਂ ਦਾ ਸਰੀਰ ਹੁੰਦਾ। ਦੱਸਦੇ ਨੇ ਵੀ ਜਦ ਇਹ ਜੀਵ ਕਿਸੇ ਇਲਾਕੇ ਦੇ ਵਿੱਚ ਚੰਗੇ ਕਰਮਾਂ ਵਾਲੇ ਜੀਵ ਜੰਮਦੇ ਨੇ, ਇਕੱਠੇ ਹੋ ਜਾਂਦੇ ਨੇ, ਕਹਿੰਦੇ ਉਹਨਾਂ ਦੇ ਕਰਮਾਂ ਦਾ ਫਿਰ ਇੱਕ ਸਰੀਰ ਬਣਦਾ। ਉਹ ਸਰੀਰ ਦੁਆਰਾ ਫਿਰ ਉਹ ਕਰਮਾਂ ਦਾ ਜਿਹੜਾ ਉਹਨਾਂ ਦਾ ਫਲ ਹੈ ਉਹ ਉਹਨਾਂ ਨੂੰ ਪ੍ਰਾਪਤ ਹੁੰਦਾ। ਔਰ ਇਲਾਕੇ ਤਾਂ ਹੋਰ ਵੀ ਬਹੁਤ ਪਏ ਸਨ ਪਰ ਰਿਆਸਤ ਪਟਿਆਲੇ ਦੇ ਵਿੱਚ ਉਹਨਾਂ ਨੇ ਸਰੀਰ ਨੂੰ ਪ੍ਰਗਟ ਕੀਤਾ। ਔਰ ਰਿਆਸਤ ਦੇ ਵਿੱਚ ਕਿਤਨਾ ਸਮਾਂ ਉਹਨਾਂ ਨੇ ਗੁਜ਼ਾਰਿਆ ਇੱਥੇ, ਕਿਤਨੀ ਤਪੱਸਿਆ ਕਰੀ ਰੇਰੂ ਸਾਹਿਬ, ਉਹ ਵੀ ਰਿਆਸਤ ਦੇ ਵਿੱਚ ਹੀ ਹੈ। ਹੋਰ ਕਿਤਨੀ ਸੇਵਾ ਔਰ ਘਾਲਣਾ ਕਰੀ, ਰਾੜੇ ਦੀ ਟੱਕੀ ਜਾ ਕੇ ਉਹ ਵੀ ਰਿਆਸਤ 'ਚ ਹੀ ਹੈ। ਔਰ ਇਸ ਤਰ੍ਹਾਂ ਰਿਆਸਤ ਦੇ ਲੋਕਾਂ ਦੇ ਕੋਈ ਕਰਮ ਬਹੁਤ ਚੰਗੇ, ਕਈਆਂ ਦੇ ਮਾੜੇ ਵੀ ਹੁੰਦੇ ਨੇ ਮਹਾਤਮਾ ਦੇ ਵਿੱਚ, ਮਿਸ਼ਰਤ ਕਰਮ ਨੇ ਨਾ ਰਲਵੇਂ ਮਿਲਵੇਂ। ਕਈਆਂ ਨੂੰ ਤਾਂ ਮਹਾਂਪੁਰਖਾਂ ਦੇ ਸਰੀਰ 'ਤੇ ਹੁੰਦਾ ਲਾਭ, ਕਈਆਂ ਨੂੰ ਕੁਲਾਭ ਹੁੰਦਾ। ਔਰ ਇਸ ਤਰ੍ਹਾਂ ਦੱਸਿਆ ਮਹਾਂਪੁਰਸ਼ ਤਾਂ ਹੁੰਦੇ ਨੇ ਬਰੀ ਪਰ ਉਹ ਆਪਣੇ ਕਰਮਾਂ ਦਾ ਫਲ ਹੁੰਦਾ ਉਹ ਵਸ ਪ੍ਰਾਪਤ ਹੋਵੇਗਾ। ਜੇ ਜੇ ਇਨਸਾਨ ਕਰਤੱਵ ਕਰਦਾ ਉਹਦਾ ਫਿਰ ਫਲ ਬਣਦਾ ਅੱਗੇ। ਉਹ ਆਮ ਦੁਨੀਆਂ ਜਿਹੜੀ ਤਿੰਨਾਂ ਗੁਣਾਂ ਦੇ ਵਿੱਚ ਹੈ ਉਹ ਤਾਂ ਆਪਣੇ ਕਰਮਾਂ ਦੀ ਮਾਰੀ ਹੋਈ ਇੱਥੇ ਦੁਨੀਆਂ ਦੇ ਵਿੱਚ ਚੱਕਰ ਕੱਢਦੀ ਹੈ, ਜੈਸੇ ਹਲਟ ਦੀਆਂ ਟਿੰਡਾਂ ਬੈੜ ਦੇ ਆਲੇ ਦੁਆਲੇ ਘੁੰਮਦੀਆਂ ਨੇ। ਜਿਹੜੇ ਹੁੰਦੇ ਨੇ ਗੁਰਸਿੱਖ ਬ੍ਰਹਮ ਗਿਆਨੀ ਜਾਂ ਮਹਾਂਪੁਰਸ਼ ਉਹ ਫਿਰ ਇਹ ਜਿਹੜੇ ਜੀਵ ਨੇ ਭੜਕਦੇ ਫਿਰਦੇ, ਇਹਨਾਂ ਨੂੰ ਪਰਮੇਸ਼ਰ ਨਾਲ ਜੋੜਦੇ ਨੇ। ਜੋੜੇਗਾ ਕੌਣ? ਜਿਹੜਾ ਜੁੜਿਆ ਹੋਵੇਗਾ। ਰੋਸ਼ਨੀ ਕੌਣ ਕਰੇਗਾ? ਜਿਹੜਾ ਦੀਵਾ ਮੱਚਦਾ। ਆਹ ਇਸ ਤਰ੍ਹਾਂ ਦੱਸਿਆ। ਜਗਾਵੇਗਾ ਕੌਣ ਸੁੱਤੇ ਪਏ ਨੂੰ? ਜਿਹੜਾ ਜਾਗਦਾ। ਆਹ ਸਾਰੀ ਦੁਨੀਆ ਸੁੱਤੀ ਪਈ ਹੈ ਤਿੰਨਾਂ ਗੁਣਾਂ ਦੇ ਵਿੱਚ। ਆਪਾਂ ਹੁਣ ਜਾਗਦੇ ਨਹੀਂ ਹਾਂ, ਆਪਾਂ ਤਾਂ ਸੁੱਤੇ ਪਏ ਆ। ਆਪਾਂ ਨੂੰ ਇੰਨਾ ਗਿਆਨ ਨਹੀਂ ਹੈ। ਜੈਸੇ ਸੁਫਨਾਵੀ ਆਦਮੀ ਹੁੰਦਾ, ਸੁਫਨਾ ਉਹ ਸੁੱਤਾ ਪਿਆ ਹੁੰਦਾ। ਸੁਫਨਾ ਜਿਹੜਾ ਉਹ ਜਿਹੜਾ ਸੁੱਤਾ ਪਿਆ ਉਹ ਸੁਫਨੇ ਦਾ ਰੂਪ ਹੀ ਹੁੰਦਾ। ਉਹ ਸੁਫਨਾਵੀ ਜਿਹੜਾ ਜੋਖ ਦੇਖਦਾ ਸਭ ਉਹ ਸੱਚਾ ਮੰਨਦਾ ਹੁੰਦਾ। ਦੁੱਖ ਸੁੱਖ ਪੁੱਤਰ ਤੀਆਂ ਹਾਂਡ ਲਾਭ ਸਭ ਸੁਫਨੇ ਦੇ ਵਿੱਚ ਦੇਖਿਆ ਜਾਂਦਾ। ਕਦੇ ਰਾਜਾ ਵੀ ਬਣ ਜਾਂਦਾ, ਕਦੇ ਸ਼ਕਤੀਆਂ ਵਾਲਾ ਮਹਾਤਮਾ ਵੀ ਬਣ ਜਾਂਦਾ ਸੁਫਨੇ ਦੇ ਵਿੱਚ। ਕਦੇ ਇਸ ਨੂੰ ਮੌਤ ਵੀ ਆ ਲੈਂਦੀ ਹੈ ਸੁਫਨੇ ਦੇ ਵਿੱਚ। ਪਰ ਇਹ ਸੱਚਾ ਮੰਨਦਾ ਉਸ ਗੱਲ ਨੂੰ ਸੁਫਨੇ ਦੇ ਵਿੱਚ ਆ, ਜਿੰਨਾ ਚਿਰ ਜੀਵਾ ਤੋਂ ਜਾਂ ਸੁਫਨੇ ਨੂੰ ਛੱਡ ਕੇ ਜਾਗਰਤ ਦੇ ਵਿੱਚ ਆ ਜਾਵੇਗਾ, ਤਾਂ ਫਿਰ ਜਿਹੜੇ ਸੁਫਨੇ ਦੇ ਜਿੰਨੀ ਕਲਪਨਾ ਸਾਰੀ ਅਭਾਵ ਹੋ ਜਾਵੇਗੀ। ਇਕੱਲਾ ਹੀ ਰਹਿ ਜਾਵੇਗਾ ਮੰਜੇ ਤੇ ਇਕੱਲਾ ਹੀ। ਆ ਜਿਹੜੀ ਜਾਗਰਤ ਵਿੱਦਿਆ ਜਾਣੀ ਸੁਫਨਾ ਆਉਂਦਾ ਜਿਹੜਾ, ਇਹ ਜਾਗਰਤ ਵਿੱਦਿਆ। ਹੁਣ ਆਪਾਂ ਸੁਫਨੇ 'ਚ ਬੈਠੇ, ਜਿਵੇਂ ਕੋਈ ਸੁੱਤਾ ਪਿਆ ਆਦਮੀ ਸੁਫਨੇ ਦੇ ਵਿੱਚ ਦੀਵਾਨ ਸੁਣਦਾ ਹੋਵੇ। ਜਦ ਦੀ ਵਿੱਦਿਆ ਰੂਪੀ ਰਾਤ ਹੈ ਜਿਹੜੀ, ਗਿਆਨ ਰੂਪੀ ਸੂਰ ਚੜ੍ਹਨ ਸੇ ਭਾਵ ਹੋ ਜਾਵੇਗੀ। ਜੈਸੇ ਉਹ ਸੁਫਨਾਵੀ ਆਦਮੀ ਸੁਫਨੇ ਤੋਂ ਜਾਗਰਤ ਵਿੱਚ ਆ ਗਿਆ, ਤਾਂ ਫਿਰ ਉਹ ਜਿਹੜਾ ਵਿਦਿਆ ਰੂਪੀ ਸੁਫਨਾ ਨਾ ਦੁੱਖ ਸੁੱਖ ਹੋਰ ਹਾਂਡਲਾ ਬਹੁਤ ਗੁੱਸਾ ਦੁਨੀਆਂ ਦੇ ਵਿੱਚ ਸਰੀਰ ਦੇ ਸੰਬੰਧ ਕਰਕੇ ਤੋ ਸਾਰਾ ਭਾਵ ਹੋ ਜਾਵੇਗਾ। ਇਹਨੂੰ ਜਾਗਰਤ ਆ ਜਾਵੇ ਵੀ ਮੈਂ ਤਾਂ ਜੋ ਕੁਛ ਦੇਖਦਾ ਤੇ ਉਹ ਤਾਂ ਅਭਾਵ ਹੋ ਗਿਆ, ਮੈਂ ਤਾਂ ਹੋਰ ਹੀ ਕੁਛ ਨਿਕਲਿਆ ਵਿੱਚੋਂ। ਆਹ ਇਸ ਤਰ੍ਹਾਂ ਜਿਹੜਾ ਇਹ ਜੀਵ ਆਤਮਾ ਇਸ ਤਰ੍ਹਾਂ ਇਹ ਕਰਮਾਂ ਦੇ ਅਨੁਸਾਰ ਭੜਕਦਾ ਫਿਰਦਾ। ਇਹੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਜਾਂ ਗੁਰਸਿੱਖ ਹੁੰਦੇ ਨੇ, ਉਹ ਫਿਰ ਦੁਨੀਆਂ ਦਾ ਭਲਾ ਕਰਦੇ ਨੇ। ਕਹਿੰਦੇ ਇਹੋ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਕੋਲੋਂ ਚਾਰੇ ਪਦਾਰਥ ਮਿਲਦੇ ਨੇ। ਜੈਸੇ ਗੁਰੂ ਕੋਲੋਂ ਚਾਰ ਪਦਾਰਥ ਮਿਲਦੇ ਨੇ ਨਾ, ਜਿਹੜਾ ਬ੍ਰਹਮ ਗਿਆਨੀ ਸਿੱਖ ਹੋਵੇਗਾ ਉਹਦੇ ਕੋਲੋਂ ਚਾਰ ਪਦਾਰਥ ਮਿਲਣਗੇ। ਜਿਹੜੇ ਉਰਲੇ ਨੇ ਸ਼ਕਤੀਆਂ ਵਾਲੇ ਉਹਨਾਂ ਕੋਲੋਂ ਚਾਰ ਪਦਾਰਥ ਨਹੀਂ ਮਿਲਣੇ। ਹਾਂ, ਸ਼ਕਤੀ ਦੁਆਰਾ ਤੁਹਾਨੂੰ ਦੁਨੀਆਂ ਦਾ ਪਦਾਰਥ ਦੇ ਦੇਣਗੇ, ਪਰ ਉਹ ਆਤਮਾ ਨਾਲ ਨਹੀਂ ਮਿਲਾ ਸਕਦੇ। ਹਾਂ, ਸਾਧਨਾ ਕਰਕੇ ਸ਼ਕਤੀ ਪ੍ਰਾਪਤ ਕਰ ਲਈ, ਪਰ ਜਿਹੜੀ ਅਗਲੀ ਗੱਲ ਆ ਉਹ ਨਹੀਂ ਅਜੇ ਪ੍ਰਾਪਤ ਹੋਈ, ਜਿੱਥੇ ਜਾ ਕੇ ਇਸਨੇ ਪਰਮੇਸ਼ਰ ਦੇ ਵਿੱਚ ਭੇਦ ਹੋਣਾ। ਉਹ ਦੱਸਿਆ ਵੀ ਜਿਹੜੇ ਇਹੋ ਜਿਹੇ ਮਹਾਂਪੁਰਸ਼ ਹੁੰਦੇ ਨੇ ਉਹ ਤਾਂ ਸੁਤੰਤਰ ਦੁਨੀਆਂ ਦੇ ਵਿੱਚ ਆਉਂਦੇ ਨੇ। ਜਿਹੜੇ ਆਪਾਂ ਲੋਕ ਆ ਤਿੰਨਾਂ ਗੁਣਾਂ ਦੇ ਵਿੱਚ, ਆਪਾਂ ਕਰਮਾਂ ਦੇ ਮਾਰੇ ਕਦੇ ਕਿਸੇ ਜੂਨੀ 'ਚ ਚਲੇ ਜਾਂਦੇ ਹਾਂ, ਕਦੇ ਕਿਸੇ ਜੂਨੀ 'ਚ ਚਲੇ ਜਾਂਦੇ ਹਾਂ। ਉਹ ਇਹਨਾਂ 'ਚੋਂ ਛਡਾਉਣ ਵਾਸਤੇ ਨਾ ਉਹ ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਾਂ ਗੁਰਸਿੱਖ ਹੁੰਦੇ ਨੇ, ਉਹ ਫਿਰ ਆ ਦੁਨੀਆਂ ਦੇ ਉੱਤੇ ਆਉਂਦੇ ਨੇ। ਉਹ ਆਪਾਂ ਅਵਸਥਾ ਤਾਂ ਨਹੀਂ ਉਹਨਾਂ ਦੀ ਜਾਣ ਸਕਦੇ ਵੀ ਕਹੀ ਗਈ ਸੀ। ਹਾਂ, ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਨਾ, ਉਸ ਨੂੰ ਆਪਾਂ ਵਿਚਾਰ ਦੇ ਅੰਦਰ ਲਿਆ ਸਕਦੇ ਹਾਂ ਵੀ ਇਸ ਤਰ੍ਹਾਂ ਦੇ ਉਹ ਹੁੰਦੇ ਸਨ। ਹੁਣ ਗੁਰੂ ਹੁੰਦਾ ਸਰਵੱਗ, ਸਰਵੱਗ ਹੋਣ ਦੇ ਨਾਤੇ ਉਹ ਸਿੱਖ ਦੀ ਸਾਰੀ ਅਵਸਥਾ ਜਾਣਦਾ, ਉਹੀ ਲਿਖ ਸਕੇਗਾ, ਉਹੀ ਦੱਸ ਸਕੇਗਾ ਵੀ ਫਲਾਨੇ ਦੀ ਇਹੀ ਜੀ ਅਵਸਥਾ ਸੀ। ਆਪਾਂ ਨੂੰ ਪਤਾ ਹੀ ਨਹੀਂ ਦੱਸਾਂਗੇ ਕੈਸੇ। ਉਹ ਇਸ ਤਰ੍ਹਾਂ ਗੁਰਬਾਣੀ ਨੇ ਜਿਸ ਤਰ੍ਹਾਂ ਦੱਸਿਆ, ਜਾਂ ਆਪਣੇ ਮਹਾਰਾਜ ਜੀ ਬੜੇ ਉਹ ਵੀ ਜਿਗਿਆਸੂਆਂ ਦੀ ਅਵਸਥਾ ਦੱਸਦੇ ਹੁੰਦੇ ਸਨ। ਜਦ ਮੌਨ ਹੁੰਦਾ ਸੀ ਨਾ ਮੌਨ, ਤਾਂ ਮਹਾਰਾਜ ਜੀ ਭੋਰੇ ਦੇ ਚੁਬਾਰੇ 'ਤੇ ਚਲੇ ਜਾਂਦੇ ਸਨ। ਟਾਈਮ ਰੱਖਿਆ ਹੋਇਆ ਸੀ, ਕਹਿੰਦੇ ਵੀ ਸਾਰੇ ਉੱਥੇ ਹਾਜ਼ਰ ਹੋ ਜਾਓ। ਕਹਿੰਦੇ ਗਿਆਨ ਗੋਦੜੀ ਕਰਨੀ ਆ, ਗਿਆਨ ਗੋਦੜੀ। ਬਹੁਤ ਗੋਦੜੀਆਂ ਨੇ ਦੁਨੀਆਂ ਦੇ ਵਿੱਚ, ਬਹੁਤ ਵਿਹਾਰ ਨੇ, ਬਹੁਤ ਪੜ੍ਹਾਈਆਂ ਨੇ। ਇਹ ਪਰਮਾਰਥ ਦੇ ਵਿੱਚ ਵੀ ਕਿਹੇ ਗਿਆਨ ਗੋਦੜੀ ਇੱਕ ਵਿਹਾਰ ਆ ਗੁਰੂ, ਜਾਣੀ ਉਸ ਗੱਲ ਨੂੰ ਪ੍ਰਗਟ ਵਿਲੱਖਣ ਸੇ ਸੁਣਾਉਣਾ। ਮਹਾਰਾਜ ਜੀ ਬੈਠ ਜਾਂਦੇ ਸਨ ਜਾ ਕੇ, ਫਿਰ ਜਿਹੜੇ ਭਜਨ ਕਰਨ ਵਾਲੇ ਪ੍ਰੇਮੀ ਸੀ ਉਹ ਚਲੇ ਜਾਂਦੇ ਸਨ ਉੱਥੇ। ਹੁਣ ਜਿਹਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਤਾਂ ਸਮਝੋ ਸਾਰੀਆਂ ਅਵਸਥਾ ਉਸਨੇ ਪ੍ਰਾਪਤ ਕਰ ਲਈ, ਸਾਰੀਆਂ ਜੁਗਤੀਆਂ 'ਚ ਹੀ ਲੱਖ ਗਿਆ ਉਹ, ਸਾਰੀਆਂ ਜੁਗਤੀਆਂ ਨੂੰ ਜਾਣਦਾ ਜੋ ਗੁੱਸਾ ਅੰਦਰ, ਜੋ ਪਰਮੇਸ਼ਰ ਦਾ ਸੂਖਮ ਦੇਸ਼ ਹੈ ਨਾ, ਜੋ ਗੁੱਸਾ ਸਾਰਾ ਉਸਨੂੰ ਅਨੁਭਵ ਹੈ, ਉਹ ਉੱਥੇ ਸ਼ਾਇਰ ਕਰਦਾ ਗਿਆ ਅੱਗੇ ਨੂੰ। ਉਹ ਇਸ ਤਰ੍ਹਾਂ ਜਿਹਨੂੰ ਪਤਾ ਹੀ ਨਹੀਂ ਹੈ ਵੀ ਕੀ ਗੱਲ ਹੈ, ਬਰੰਗ ਸਾਧ ਵਾਲੇ ਨੂੰ, ਸਾਧਨ ਵਾਲੇ ਨੂੰ ਨਹੀਂ ਇਸ ਗੱਲ ਦਾ ਪਤਾ ਲੱਗੇਗਾ। ਘਰ ਉੱਥੇ ਫਿਰ ਮਹਾਰਾਜ ਜੀ ਸੁਣਾਉਂਦੇ ਹੁੰਦੇ ਸਨ ਵੀ ਜਿਹੜੇ ਬੰਦਗੀ ਕਰਦੇ ਨੇ ਭਾਈ ਇਸ ਤਰ੍ਹਾਂ ਇਸ ਤਰ੍ਹਾਂ, ਜਿਹੜੀ ਸੁਰਤਵਾ ਜਾਂ ਸ਼ਬਦ ਨੂੰ ਫੜਦੀ ਹੈ ਨਾ, ਪਹਿਲਾਂ ਤਾਂ ਬਾਣੀਆਂ 'ਚ ਫੇਰਦੇ ਨੇ, ਇਹ ਵੀ ਪਿਛਲੇ ਸੰਸਕਾਰ ਹੁੰਦੇ ਨੇ। ਕਈ ਐਸੇ ਵੀ ਜਗਿਆਸੂ ਆਉਂਦੇ ਨੇ ਮਹਾਤਮਾ ਕੋਲ, ਉਹਨਾਂ ਨੂੰ ਬਾਣੀਆਂ 'ਚ ਨਹੀਂ ਲਿਜਾਂਦੇ, ਉਹਨੂੰ ਪਹਿਲਾਂ ਹੀ ਉੱਚੇ ਪਾਸੇ ਨੂੰ ਲਿਜਾਂਦੇ ਨੇ। ਜੈਸੇ ਗੁਰੂ ਸਾਹਿਬ ਜੀ ਕੋਲ ਵੀ ਜਗਿਆਸੂ ਆਉਂਦੇ ਸਨ ਅਨੰਦਪੁਰ ਸਾਹਿਬ ਦੀ ਫੇਰੀ 'ਤੇ, ਜ਼ੁਲਮ ਨੂੰ ਦੂਰ ਕਰਨ ਵਾਸਤੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਕਨਈਆ ਨਾਮ ਦਾ ਇੱਕ ਪ੍ਰੇਮੀ ਆਇਆ, ਉਹਨੇ ਨਮਸਕਾਰ ਕਰੀ, ਹੋਰ ਵੀ ਬਹੁਤ ਪ੍ਰੇਮੀ ਪੁੱਛਦੇ ਸਨ ਮਹਾਰਾਜ ਜੀ ਤੋਂ, ਮਹਾਰਾਜ ਮੈਨੂੰ ਕਿਰਪਾ ਕਰੋ, ਮਨੁੱਖਾਂ ਦੇ ਮਿਲਿਆ ਨਾਮ ਦੀ ਦਾਤ ਜੁਗਤੀ ਦੱਸੋ ਕਿਸ ਤਰ੍ਹਾਂ ਆਤਮਾ ਪ੍ਰਗਟ ਹੁੰਦਾ, ਕੈਸੇ ਆਤਮਾ 'ਚ ਜਿਹੜਾ ਇਹ ਜੀਵ ਹੈ ਮਿਲਦਾ। ਜਿਹਾ ਜਿਹਾ ਅਧਿਕਾਰੀ ਜੀ ਉਹ ਸਾਹਿਬ ਉਪਦੇਸ਼ ਕਰਦੇ ਸਨ। ਹੁਣ ਜਿਹਦਾ ਬਹੁਤ ਹੀ ਮੈਲਾ ਮਨ ਆ, ਉਸਨੂੰ ਮਹਾਤਮਾ ਸੇਵਾ 'ਚ ਲਾਉਂਦੇ, ਉਹ ਭਜਨ ਨੂੰ ਨਹੀਂ ਫੜ ਸਕਦਾ। ਸੇਵਾ ਕਰਦਿਆਂ ਕਰਦਿਆਂ ਮਨ ਭਜਨ ਦੇ ਫੜਨ ਦੇ ਲਾਇਕ ਹੋਵੇਗਾ। ਕਨਈਏ ਨੂੰ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਇਹ ਉਪਦੇਸ਼ ਹੈ, ਤੂੰ ਸਾਰਿਆਂ ਦੇ ਵਿੱਚ ਸਾਨੂੰ ਦੇਖਿਆ ਕਰ, ਇਹ ਯਥਾਰਥ ਉਪਦੇਸ਼ ਆ ਗੁਰਮੁਖੋ, ਯਥਾਰਥ ਆ, ਇਹਨੂੰ ਅੱਗੇ ਉਪਦੇਸ਼ ਨਹੀਂ ਹੈ, ਬਸ ਇਹ ਅਖੀਰਲਾ ਉਪਦੇਸ਼ ਹੈ। ਮਹਾਤਮਾ ਵੀ ਕਰਦੇ ਨੇ ਜਿਗਿਆਸੂਆਂ ਨੂੰ, ਜਦ ਉਹਨਾਂ ਦਾ ਮਨ ਇਸ ਉਪਦੇਸ਼ ਦੇ ਲਾਇਕ ਹੋਵੇਗਾ ਜਦ ਕਰਨਗੇ। ਪਰ ਗੁਰੂ ਘਰ ਦੇ ਵਿੱਚ ਜਿਹੜੇ ਮਹਾਤਮਾ ਜਾਂ ਬਾਣੀ ਹੈ ਗੁਰੂ ਸਾਹਿਬ ਦੀ ਉਚਾਰਨ ਕਰੀ ਹੋਈ, ਇਹ ਸਾਰੇ ਹੀ ਉਪਦੇਸ਼ ਨੇ, ਕਰਪਾਂ ਤੋਂ ਲੈ ਕੇ ਗਿਆਨ ਤਾਈਂ ਸਾਰੇ ਬਾਣੀ ਦੇ ਵਿੱਚ ਆਉਂਦਾ। ਕਿਸੇ ਸ਼ਬਦ ਦੇ ਵਿੱਚ ਗਿਆਨ ਦਾ ਉਪਦੇਸ਼ ਆਉਂਦਾ, ਕਿਸੇ ਸ਼ਬਦ ਦੇ ਵਿੱਚ ਉਪਾਸ਼ਨਾ ਦਾ ਸ਼ਬਦ ਆਉਂਦਾ, ਕਿਸੇ ਸ਼ਬਦ ਉਹ ਇਸ ਤਰ੍ਹਾਂ। ਭਾਈ ਕਨਈਏ ਦਾ ਮਨ ਸੀ ਜਿਹੜਾ ਸਾਫ਼ ਸੀ, ਪਿੱਛੇ ਬੰਦਗੀ ਕਰੀ ਹੋਈ ਸੀ ਉਸਦੀ, ਕਿ ਉਹ ਜਿਹੜਾ ਗੁਰੂ ਆ ਉਹ ਸਰਵਾਗੋ ਆ ਨਾ, ਉਸਦੇ ਮਨ ਦੀ ਅਵਸਥਾ ਨੂੰ ਵੀ ਜਾਣਦਾ ਨਾ ਉਹ। ਜੇ ਮਨ ਦੀ ਅਵਸਥਾ ਨੂੰ ਜਾਣਦਾ ਹੀ ਨਹੀਂ ਤਾਂ ਫਿਰ ਅੱਗੇ ਕੈਸੇ ਚਲਾਵੇਗਾ ਜਗਾਸੂ ਨੂੰ, ਖੜਜੂ ਜਗਾਸੂ ਉੱਥੇ। ਆਪਣੇ ਮਹਾਰਾਜ ਜੀ ਇਹ ਜਗਿਆਸੂਆਂ ਦੇ ਸੰਸੇ ਜਾਂ ਅੱਗੇ ਤੋਰਦੇ ਸਾਂ ਦਾ ਦੱਸਦੇ ਸਨ। ਉਹ ਮੂਨ ਸੀ ਉੱਥੇ, ਮਹਾਰਾਜ ਜੀ ਪਾਕਿਸਤਾਨ ਸੀ ਬਣਿਆ, ਲਾਹੌਰ ਜਾਂਦੇ ਦੋ ਦੋ ਮਹੀਨੇ ਉੱਥੇ ਰਹਿੰਦੇ ਸੀ, ਧਰਮਪੁਰੇ ਰਹਿੰਦੇ ਹੁੰਦੇ ਸੀ ਵਿਚਾਰੇ, ਰਾਮਗੜੀਆਂ ਦੇ ਉੱਥੇ ਬਹੁਤ ਬਸਤੀਆਂ ਨੇ, ਬਹੁਤ ਵੱਡੀ ਵਰਕਸ਼ਾਪ ਆ ਉੱਥੇ ਰੇਲਵੇ ਦੀ। ਤਾਂ ਇੱਕ ਸਲਾਮ ਦਾ ਬੰਦਾ ਪ੍ਰੋਫੈਸਰ ਪੜ੍ਹਾਉਂਦਾ ਸੀ, ਗੁਰਮੁਖ ਅੰਤਰ ਸਾਹਿਜ ਵਾ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂ ਨਾ ਭੁੱਖਾ ਅੰਮ੍ਰਿਤ ਨਾਮ ਸੁਖਵਾਦ, ਨਾਨਕ ਦੁੱਖ ਸੁਖਤਾ ਜਾਪਤ ਨਹੀਂ ਜੇ ਆਤਮ ਰਾਮ ਪ੍ਰਕਾਸ਼। ਆਇਓ ਦੱਸਿਆ, ਹੋਰ ਵੀ ਕਈ ਜਗ੍ਹਾ ਸ਼ਬਦਾਂ ਦੇ ਵਿੱਚ ਦੱਸਿਆ। ਤੈਂ ਗੀਤ ਨਾਦ ਅਖਾਰੇ ਸੰਗਾ, ਇਹ ਆਵਾਜ਼ ਆ ਉੱਥੋਂ, ਇਹ ਆਵਾਜ਼ ਹੈ। ਜਿਸ ਤਰ੍ਹਾਂ ਇਹ ਅਲਹਿਦਾ ਅਲਹਿਦਾ ਦੱਸਿਆ ਨਾ, ਉਹ ਲਹਿਦਾ ਲਹਿਦਾ ਆਵਾਜ਼ ਉੱਥੇ ਸੁਣਦੀ ਹੈ, ਕਹਿੰਦੇ ਹੈ ਤਾਂ ਬਹੁਤ ਕੁਛ ਉੱਥੇ। ਉਹ ਕਹਿੰਦੇ ਉਸਨੂੰ ਬੀਨ ਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ, ਬੀਨ। ਕਈਆਂ ਦੇ ਅੰਦਰ ਸੂਰਜ ਚੜਿਆ ਹੁੰਦਾ, ਸੂਰਜ ਉਹ ਸਾਰੀ ਰਾਤ ਸੂਰਜ ਦੀ ਰੋਸ਼ਨੀ 'ਚ ਬੈਠੇ ਰਹਿੰਦੇ ਨੇ। ਆਪਾਂ ਵੀ ਸਾਰਾ ਦਿਨ ਸੂਰਜ ਦੀ ਰੋਸ਼ਨੀ 'ਚ ਹੀ ਕੰਮ ਕਰਦੇ ਹਾਂ ਸਾਰਾ, ਉਹਨਾਂ ਦੀ ਸੁਰਤ ਅੱਗੇ ਆ, ਚੱਕਰ ਤੋਂ ਅੱਗੇ ਚਲੇ ਜਾਂਦੇ ਆ, ਸੂਰਜ ਚੜ੍ਹਦਾ ਫਿਰ ਉੱਥੇ, ਚੰਦਰਮਾ ਉਰੇ ਆ, ਤਾਰੇ ਉਦੋਂ ਵੀ ਉਰੇ ਨੇ। ਇਹਦਾ ਜਿਹੜੇ ਅਭਿਆਸ ਕਰਦੇ ਨੇ ਨਾ, ਉਹਨਾਂ ਨੂੰ ਪਤਾ ਕਰੋ। ਮੈਂ ਮਹਾਰਾਜਿਆਂ ਸੁਣੀਆਂ ਹੋਈਆਂ ਗੱਲਾਂ ਦੱਸਦਾ ਤੁਹਾਨੂੰ, ਆਹ ਇਸ ਤਰ੍ਹਾਂ ਹੈ। ਉਹ ਜੇ ਅੱਗੇ ਲਿਖਾਉਣ ਵਾਲਾ ਨਹੀਂ ਪਰੇ ਉਰੇ ਹੋ ਗਿਆ ਉਹ, ਤਾਂ ਜਿੱਥੇ ਉਹਦੀ ਅਵਸਥਾ ਉੱਥੇ ਹੀ ਖੜਾ ਰਹੇਗਾ। ਕਿਉਂ ਜਿਹਨੇ ਫੁਰਨੇ ਦੁਆਰਾ ਉਹ ਵਸਤਾ ਪ੍ਰਗਟ ਕਰੀ ਆ, ਉਹ ਹੈ ਨਹੀਂ ਹੁਣ ਉੱਥੇ, ਉਹਨੂੰ ਪਤਾ ਨਹੀਂ ਵੀ ਗਾਹਾਂ ਕਿਵੇਂ ਲਿਖਣਾ, ਇਦੂ ਗਾਹਾਂ ਲਿਖਣ ਦਾ ਪਤਾ ਨਹੀਂ। ਉਹ ਲਿਖਾਵੇਗਾ ਜਿਹਨੂੰ ਪਤਾ ਹੈ, ਜਿਹਦੇ 'ਤੇ ਭਰੋਸਾ ਹੁੰਦਾ। ਖੈਰ ਉਹ ਫਿਰਦਾ ਰਿਹਾ, ਕਈ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਕਿੱਥੇ ਆ ਕਿਹੜੀ, ਤੂੰ ਤਾਂ ਹੋਰ ਇਹ ਗੱਲਾਂ ਕਰਦਾ ਕਿ ਹੋਰ ਹੀ ਲੱਗਦੀਆਂ ਨੇ ਲੋਕਾਂ ਨੂੰ ਤਾਂ। ਕਿਸੇ ਨੇ ਦੱਸਿਆ ਫਿਰ, ਕਿਉਂ ਸੰਤ ਮਹਾਰਾਜ ਜੀ ਉੱਥੇ ਵੀ ਬਚਨ ਵਿਲਾਸ ਕਰਦੇ ਹੁੰਦੇ ਸੀ ਨਾ, ਵੀ ਜਿਹੜਾ ਜਗਿਆਸੂ ਆ ਉਹਦੀ ਸੁਰ 'ਤੇ ਉਹ ਫਿਰ ਸੂਖ ਮੁੰਡਾ ਨੂੰ ਚੜ੍ਹਦੀ ਆ, ਇਸ ਤਰ੍ਹਾਂ ਦੇ ਉੱਥੇ ਦ੍ਰਿਸ਼ ਨੇ, ਉੱਥੇ ਆਵਾਜ਼ ਹੈ। ਕਹਿੰਦੇ ਬਈ ਤੂੰ ਰਾੜੇ ਸਾਹਿਬ ਚਲਿਆ ਜਾ, ਉਹ ਤੈਨੂੰ ਇਸ ਗੱਲ ਦਾ ਜਾਂ ਤੈਨੂੰ ਇਸ ਤੋਂ ਅੱਗੇ ਕਰ ਸਕਦੇ ਨੇ, ਅਤੇ ਅਸੀਂ ਤਾਂ ਇਹ ਸੁਣੀ ਹੋਈ ਨਹੀਂ ਗੱਲ ਜਿਹੜੀ ਤੂੰ ਕਰਦਾ ਸਾਡੇ ਕੋਲ। ਬਰੰਗ ਸਾਧਨਾ ਵਾਲੇ ਨੇ ਜਿਹੜੇ,
ਠੀਕ ਹੈ। ਬਾਣੀ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਜੋ ਹਕੀਕਤ ਆ ਬਾਣੀ ਜਿੱਥੇ ਨੂੰ ਲਿਜਾਂਦੀ ਹੈ ਕਹਿੰਦੀ ਹੈ ਉੱਥੇ ਨੂੰ ਜਾਵੇ ਨਾ। ਗੁਰਬਾਣੀ ਕਹਿੰਦੀ ਨਾ ਗੁਰਦਖਲਾਈ ਮੋਰੀ ਜਿੱਤ ਮਿਰਗ ਪਰ ਤੋਂ ਹੈ ਚੋਰੀ। ਹੁਣ ਕਿਸੇ ਨੂੰ ਕੀ ਪਤਾ ਕਿਸੇ ਦੀ ਅਵਸਥਾ ਕਿੱਥੇ ਹੈ। ਹੁਣ ਇਤਨੇ ਪ੍ਰੇਮੀ ਗੁਰੂ ਦੀ ਹਜ਼ੂਰੀ ਚ ਬੈਠੇ ਨੇ ਜਿਹਦੀ ਸੁਰਤ ਸੁਖੂ ਮੰਡਲਾਂ ਨੂੰ ਚੜ੍ਹਨ ਚੜ੍ਹਨ ਗਈ ਹੈ, ਉਸਨੂੰ ਕੀ ਪਤਾ ਸਾਬੀ ਆਪ ਸਾਧੂਏ ਨੂੰ ਨਹੀਂ ਪਤਾ ਹੈ। ਜਿਹਦੀ ਸੁਰਤ ਚੜੀਆਂ ਨੀ ਸੁਖੂ ਮੰਡਲਾਂ ਨੂੰ ਕੀ ਪਤਾ ਕਿੱਥੇ ਹੈ। ਔਰ ਉਸ ਤਰ੍ਹਾਂ ਬਹੁਤ ਆਨੰਦ ਆਉਂਦਾ ਇਸ ਗੱਲ ਦਾ, ਉਹ ਤਾਂ ਨੂੰ ਕਰਦਾ ਪਰ ਤਾਂ ਆਪੇ ਹੋਣੀ ਨੀ ਹੈ, ਕਰਦਾ ਜ਼ਰੂਰ ਹੈ ਵੀ ਜਿਹੜੀਆਂ ਅਗਲੀਆਂ ਗੱਲਾਂ ਨੇ ਇਹ ਵੀ ਮੈਨੂੰ ਪ੍ਰਾਪਤ ਹੋ ਜਾਣ, ਉਹ ਹੋਣਗੀਆਂ ਕਿਸੇ ਦੁਆਰਾ ਐਵੇਂ ਨਹੀਂ ਹੋਣੀ। ਬਸ ਜਿੱਥੇ ਤੈਨੂੰ ਖੜਦਾ ਉੱਥੇ ਹੀ ਖੜਾ ਰਹੇਗਾ। ਆਹ ਪੂਰਨ ਮਹਾਤਮਾ ਦੀ ਸੰਗਤ ਕਰੋ ਤੈਨੂੰ ਅੱਗੇ ਲੈ ਜਾਣਗੇ। ਉਹ ਫਿਰ ਆੜੇ ਸਾਹਿਬ ਆਇਆ, ਮੋਹਨ ਸਿੰਘਾਂ ਮਹਾਰਾਜ ਛੱਬਰੀ ਜੁੰਦੇ ਦੀ ਜ਼ਿਆਦਾ ਡੇਰਾ ਬਦਲਿਆ ਹੀ ਸੀ, ਅਜੇ ਪਹਿਲਾਂ ਹੀ ਮੋਹਨ ਸੀ ਮੇਰਾ ਜ਼ਿਆਦਾ। ਔਰ ਇਸ ਤਰ੍ਹਾਂ ਉਸ ਆ ਗਿਆ, ਬਾਬੂ ਜੀ ਨੂੰ ਕਿਹਾ ਹੋਇਆ ਸੀ ਵੀ ਜੇ ਕੋਈ ਬਾਹਰੋਂ ਪ੍ਰੇਮੀ ਆਵੇ ਨਾ ਪਰਮਾਰਥ ਵਚਨ ਕਰਨ ਵਾਲਾ ਵਿਹਾਰ ਕਾਲੇ ਨੂੰ ਨਾ ਸਾਡੇ ਕੋਲ ਲਿਆਈ ਤੇ ਉਸ ਨੂੰ ਫਿਰ ਲਿਆਈ। ਉਹ ਆ ਗਿਆ, ਉਹਦੇ ਅਚਕੜ ਪਾਈ, ਸਿਰ ਤੋਂ ਕੁੱਲਾ ਲਿਆ ਹੋਇਆ ਜੋ ਲਿਬਾਸ ਹੁੰਦਾ ਇਸਲਾਮ ਦੇ ਬੰਦਿਆਂ ਦਾ, ਤੇ ਸਾਰੀ ਗੱਲਬਾਤ ਕਰੀ। ਉਰਦੂ ਪੜ੍ਹਿਆ ਹੋਇਆ ਸੀ, ਉਰਦੂ ਮਹਾਰਾਜ ਵੀ ਉਰਦੂ ਪੜ੍ਹੇ ਹੋਏ ਸੀ। ਸਰ ਅੰਦਰ ਆ ਗਿਆ, ਹੋਰਣੀ ਮੇਰੀ ਸ਼ਬਰੀ ਮਹਾਰਾਜ ਦੇ ਕੋਲ ਸੀਗੀ, ਚਲੇ ਗਿਆ ਮਹਾਰਾਜ ਜੀ ਦੁਪਹਿਰ ਦੇ ਟਾਈਮ ਪਤਲਾ ਜਿਹਾ ਲੀਲਾ ਤਾਣ ਕੇ ਫਿਰ ਬਾਹਰ ਬਹਿੰਦੇ ਹੁੰਦੇ ਸੀ, ਖਿੜਕੇ ਜੇ ਲਾਏ ਹੋਏ ਸੀ। ਉਹ ਆ ਕੇ ਬੈਠ ਗਿਆ, ਉਸਨੇ ਆ ਕੇ ਆਪਣਾ ਜੋ ਸੀ ਉਹ ਸਾਰਾ ਦੱਸਿਆ, ਮਹਾਰਾਜ ਜੀ ਇਸ ਤਰ੍ਹਾਂ ਮੈਨੂੰ ਫਲਾਨੇ ਫਕੀਰ ਦੀ ਸੰਗਤ ਹੋਈ ਤਾਂ ਉਸਨੇ ਮੈਨੂੰ ਜੋ ਸਾਡੇ ਮਸਜਿਦ ਕਲਾਮ ਹੈ ਤਸੱਬਰ ਇਹ ਦੱਸਿਆ, ਮੈਂ ਕਰਨਾ ਸ਼ੁਰੂ ਕਰ ਦਿੱਤਾ। ਕਰਦਿਆਂ ਕਰਦਿਆਂ ਮੇਰੀ ਜਿਹੜੀ ਸੁਰਤ ਸੀ ਉਹ ਦੋ ਅੱਖਾਂ ਨੱਕ ਤੇ ਪਿਛਲੇ ਪਾਸੇ ਜਾਣੀ ਸ਼ੁਰੂ ਹੋ ਗਈ। ਉਹਨੇ ਦੱਸਿਆ ਮੈਨੂੰ ਵੀ ਇੱਥੇ ਟਿਕਾਈ, ਮੈਂ ਉੱਥੇ ਟਿਕਾ ਕੇ ਸ਼ੁਰੂ ਕਰਤਾ ਆਪਣਾ ਕੰਮ। ਕਰਦਿਆਂ ਕਰਦਿਆਂ ਹੌਲੀ ਹੌਲੀ ਸੁਰਤ ਜਦ ਅੱਗੇ ਨੂੰ ਜਾਣ ਲੱਗੀ ਤਾਂ ਅੱਗੇ ਉਹ ਆਵਾਜ਼ ਆਉਣੀ ਸ਼ੁਰੂ ਹੋ ਗਈ ਜਿਵੇਂ ਬੀਨ ਵੱਜਦੀ ਹੁੰਦੀ ਹੈ। ਹਰ ਉਹ ਜਿਹੜਾ ਸੀ ਮੈਨੂੰ ਦੱਸਣ ਵਾਲਾ ਪਤਾ ਨਹੀਂ ਕਿ ਤੁਸੀਂ ਚਲਿਆ ਗਿਆ ਜਾਂ ਸਰੀਰ ਛੱਡ ਗਿਆ। ਬਹੁਤ ਫਿਰਿਆ ਮੈਂ, ਟੋਲਿਆ ਨਹੀਂ ਮਿਲਿਆ, ਬਸ ਬੀਨ ਸੁਣੀ ਜਾਵੇ ਉੱਥੇ ਹੀ ਪੈ ਸੁਣਦੀ ਹੁੰਦੀ ਹੈ। ਆ ਜਿਹੜੇ ਅਨਾਦ ਸ਼ਬਦ ਨੇ ਨਾ ਜਿਹਦੇ ਖੁੱਲ ਕੇ ਕਹਿੰਦੇ ਵੀਰੇ ਬੰਦ ਨਹੀਂ ਹੁੰਦੇ ਨੇ, ਉਹ ਫਿਰ ਇਹਨਾਂ ਤੋਂ ਅੱਗੇ ਲੱਗ ਜਾਂਦਾ ਹੁੰਦਾ। ਜੇ ਉੱਥੇ ਹੀ ਖੜ ਜਾਵੇ ਨਾ ਗਾਹਾਂ ਨਾ ਲਿਖਾਵੇ ਕੋਈ, ਫਿਰ ਉਵੇਂ ਜਿਵੇਂ ਸੁਣੀ ਜਾਂਦੇ ਨੇ ਦਿਨੇ ਵੀ ਰਾਤ ਨੂੰ, ਉਹ ਕੋਈ ਲਿਖਾਊਗਾ ਅੱਗੇ। ਔਰ ਇਸ ਤਰ੍ਹਾਂ ਉਹ ਫਿਰ ਮਹਾਰਾਜ ਕਹਿਣ ਲੱਗੇ ਅੱਛਾ, ਹੌਲੀ ਹੌਲੀ ਮਹਾਰਾਜ ਬਹੁਤ ਹੌਲੀ ਬੋਲੀ ਤੋਂ ਮੌਨ ਸੀ ਨਾ, ਥੋੜਾ ਖਾਣ ਕਰਕੇ ਜਿਹੜਾ ਆਵਾਜ਼ ਹੈ ਇਹ ਵੀ ਮੱਠਾ ਪੈ ਜਾਂਦਾ ਹੁੰਦਾ। ਤਾਂ ਮਹਾਰਾਜ ਕਹਿਣ ਲੱਗੇ ਤੇਰਾ ਫੁਰਨਾ ਐਵੇਂ ਬੀਨ ਸੁਣਦੀ ਹੈ? ਕਹਿੰਦਾ ਹਾਂਜੀ, ਫੁਰਨੇ ਦੁਆਰਾ ਹੀ ਸੁਣਦੀ ਹੈ। ਮਹਾਰਾਜ ਕਹਿੰਦੇ ਤੂੰ ਇਹ ਫੁਰਨਾ ਛੱਡ ਦੇ ਬੀਨ ਸੁਣਨ ਦਾ, ਸਤ ਵਚਨ ਜੀ। ਜਦ ਉਹਨੇ ਫੁਰਨਾ ਛੱਡਿਆ ਉਹ ਜਿਹੜਾ ਫੁਰਨਾ ਦੀ ਪਿੱਛੇ ਰਹਿ ਗਿਆ, ਸੁਰਤ ਅੱਗੇ ਦਿਲੀ ਗਈ। ਕਹਿੰਦਾ ਮਹਾਰਾਜ ਜੀ ਸੁਣਨੋਂ ਹਟ ਗਈ। ਹੁਣ ਜਿਹੜੀ ਕੋਈ ਵਸਤੂ ਆ ਆਪਣੀ ਜਗ੍ਹਾ ਦੇ ਵਿੱਚ ਖੜੇਗੀ ਅੱਗੇ ਨਹੀਂ ਜਾ ਸਕਦੀ, ਅੱਗੇ ਹੋਰ ਹੋਵੇਗੀ ਕੋਈ। ਜੇ ਹੁਣ ਆਪਾਂ ਪਟਿਆਲੇ 'ਚ ਜਾਈਏ ਪਟਿਆਲਾ ਛੱਡ ਦਈਏ, ਅੰਬਾਲੇ ਚਲੇ ਜਾਈਏ ਪਟਿਆਲਾ ਤਾਂ ਪਿੱਛੇ ਰਹਿ ਗਿਆ। ਆਹੋ ਇਸ ਤਰ੍ਹਾਂ ਉਸਦਾ ਜਦੋਂ ਹੀ ਸੁਣਨੋਂ ਹਟ ਗਈ, ਸੁਰਤ ਅੱਗੇ ਲੱਗ ਗਈ। ਮਹਾਰਾਜ ਕਹਿੰਦੇ ਹੁਣ ਅੱਗੇ ਨੂੰ ਜਾ। ਜਿਹੜੀ ਵੀ ਕੋਈ ਵਸਤੂ ਅੰਦਰ ਪ੍ਰਾਪਤ ਹੁੰਦੀ ਹੈ ਨਾ ਉਹ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਉਹ ਦੱਸਦੇ ਹੁੰਦੇ ਨੇ, ਜਿਵਾਸੂ ਫਿਰ ਉਹਦਾ ਫੁਰਨਾ ਰੱਖ ਕੇ ਮਿਹਨਤ ਕਰਦਾ ਹੁੰਦਾ। ਮਿਹਨਤ ਉਹ ਮਿਹਨਤ ਕਰਦਿਆਂ ਕਰਦਿਆਂ ਉਹ ਵਸਤੂ ਪ੍ਰਗਟ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਮਹਾਰਾਜ ਜੀ
ਚੁਬਾਰੇ ਦੇ ਵਿੱਚ ਬੈਠੇ ਨੇ, ਵਚਨ ਬਿਲਾਸ ਕਰਦੇ ਨੇ। ਇਸ ਤਰ੍ਹਾਂ ਵੀ ਜਿਗਾਸੂ ਦੀ ਸੁਰਤ ਚੜ੍ਹਦੀ ਹੈ, ਕਈਆਂ ਦੀ ਇਸ ਪਾਸੇ ਦੀ ਚੜ੍ਹਦੀ ਹੈ। ਤਿੰਨ ਨਾੜਾਂ ਨੇ, ਜਿਹੜਾ ਪਿੰਗਲਾ ਸੁਖਮਨਾ, ਇਹ ਤਿੰਨ ਨੇ। ਦੋ ਅੱਖਾਂ ਨੱਕ ਦੀ ਜੜ ਦੇ ਪਿਛਲੇ ਪਾਸੇ ਨੇ। ਉੱਥੋਂ ਫਿਰ ਵਿਆਸ ਸ਼ੁਰੂ ਕਰਦੇ ਨੇ ਜਿਹੜੇ, ਪਹਿਲਾਂ ਹੀ ਨਹੀਂ ਸਿਰੇ ਜਾ ਸਕਦਾ ਨਿਰਾਕਾਰ ਕੋਲ ਕੋਈ ਨਹੀਂ। ਆਹੋ ਇਸ ਤਰ੍ਹਾਂ ਦੱਸਿਆ, ਗੁਰਦਖਲਾਈ ਮੋਰੀ ਜਿੱਤ ਮਿਰਗ ਪਰਤਵਾ ਚੋਰੀ ਮੂੰਦਲੀਏ ਦਰਵਾਜ਼ੇ। ਇਹ ਜਿਹੜੇ ਨੌ ਗੋਲਕਾਂ ਨੇ ਨਾ, ਜਿਹਨਾਂ ਨੂੰ ਆਪਾਂ ਦਰਵਾਜ਼ੇ ਕਹਿੰਦੇ ਹਾਂ, ਇਹ ਜਿਹੜੀ ਆਪਣੀ ਸੁਰਤ ਵਾ ਇਹਨਾਂ ਨੂੰ, ਇਹ ਜੀਵਾਤਾਂ ਦੇ ਆਸਰੇ ਇਹਨਾਂ ਦਰਵਾਜ਼ਿਆਂ ਦੇ ਵਿੱਚ ਹੀ ਫਿਰੀ ਜਾਂਦੀ ਹੈ। ਕਦੇ ਕਿਸੇ 'ਚ ਹੀ ਨਿਕਲ ਗਈ, ਕਦੇ ਕਿਸੇ 'ਚ ਹੀ, ਮਨ ਜਿਹਨੂੰ ਕਹਿੰਦੇ ਨਿਕਲ ਜਾਂਦਾ। ਸੁਰਤ ਵੀ ਇਸੇ ਨੂੰ ਇਹ ਕਹਿੰਦੇ, ਸੁਰਤ ਜਦ ਕਦੇ ਨਾਮ ਨਾਲ ਲੱਗਦੀ ਹੈ, ਫਿਰ ਇਹਦੇ ਨਾਮ ਬਦਲਣੇ ਸ਼ੁਰੂ ਹੋ ਜਾਂਦੇ ਨੇ, ਫਿਰ ਅੱਗੇ ਹੋਰ ਹੋ ਜੂਗੀ ਇਹ ਜਿਹੜੀ ਸੁਰਤ ਵਾ, ਇਹਦੀ ਸ਼ਕਲ ਬਦਲ ਜਾਣੀ ਅੱਗੇ ਜਾ ਕੇ ਰੋਸ਼ਨੀ। ਆਹ ਇਸ ਤਰ੍ਹਾਂ ਕਹਿੰਦੇ ਉਹ ਤਿੰਨ ਨਾੜੀਆਂ ਨੇ, ਉਹਨਾਂ ਤਾਂ ਇਹ ਸੁਰਤ ਚੜ੍ਹਦੀ ਆ ਤੁਹਾਨੂੰ। ਗੁਰਦਖਲਾਈ ਮੋਰੀ ਜਿੱਤ ਮਿਰਗ ਪਰਤਵਾ ਚੋਰੀ ਮੂੰਦਲੀਏ ਦਰਵਾਜ਼ੇ। ਜਦ ਇਸਦਾ ਮਨ ਇਹਨਾਂ ਨੌ ਗੋਲਕਾਂ ਤੋਂ ਨਾਮ ਨਾਲ ਲੱਗ ਕੇ ਪਿੱਛੇ ਹਟ ਜਾਏਗਾ, ਇਹ ਉਰੇ ਰਹਿ ਜਾਣਗੇ। ਇਹ ਮਨ ਦੇ ਹੀ ਪ੍ਰਗਟ ਕਰੇ ਹੋਏ ਨੇ, ਹੈ ਨਹੀਂ ਹੁਣ, ਇਹ ਮਨ ਦੇ ਹੀ ਜ਼ਾਹਰ ਕਰੇ ਹੋਏ ਨੇ। ਇਹਨਾਂ ਦਾ ਫਿਰ ਨਾਮ ਪੈ ਗਿਆ। ਉਹ ਜਦ ਮਨ ਪਿੱਛੇ ਹਟ ਜਾਏਗਾ ਨਾ, ਇਹ ਵਸ ਜਿਹੜੇ ਨੌ ਦੁਆਰੇ ਨੇ, ਇਹ ਬਾਜ ਬਾਜ ਹੀ ਨੇ, ਉੱਧਰ ਨਹੀਂ ਹਨ। ਜਿੱਧਰ ਅੱਖਾਂ ਤੇ ਨੱਕ ਦੀ ਜੜ ਆ, ਉੱਧਰ ਨਹੀਂ ਹਨ ਇਹ ਵਸ, ਉੱਧਰ ਕੋਈ ਹੋਰ ਦੇਸ਼ ਹੈ, ਹੈ ਅੰਦਰ ਹੀ। ਫਿਰ ਉੱਥੇ ਜ਼ਿਆਦਾ ਇਹ ਵਿਆਸ ਸ਼ੁਰੂ ਕਰਦਾ, ਧਿਆਨ ਕਰਦਾ, ਫਿਰ ਕਰਦਿਆਂ ਕਰਦਿਆਂ ਉੱਥੇ ਜਗ੍ਹਾ ਖੁੱਲ੍ਹਦੀ ਹੈ, ਕਹਿੰਦੇ ਅਭਿਆਸ ਦੁਆਰਾ ਹੈ। ਸਾਰਿਆਂ ਦੇ ਹੀ ਅੰਦਰ ਸਭ ਕੁਛ ਹੈ, ਜੈਸੇ ਵਿੱਦਿਆ ਜਿਉਂ ਕੀ ਤਿਉਂ ਹੀ ਹੈ ਜੋ ਹੈ ਦੁਨੀਆਂ ਦੇ ਵਿੱਚ। ਪਰ ਸਾਰਿਆਂ ਨੂੰ ਪ੍ਰਾਪਤ ਕਿਉਂ ਨਹੀਂ ਹੋਈ? ਸਾਰਿਆਂ ਨੇ ਉਹ ਵਿੱਦਿਆ ਦਾ ਅਧਿਐਨ ਨਹੀਂ ਪੜ੍ਹੀ ਨਹੀਂ ਹੈ, ਬਸ ਹੈ ਤਾਂ ਸਾਰੇ ਹੀ ਆਤਮਾ, ਆਪਾਂ ਨੂੰ ਕਿਉਂ ਨਹੀਂ ਦਿੱਤਾ? ਗੁਰੂ ਸਾਹਿਬ ਨੇ ਦੱਸਿਆ ਨਾ, ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲਦਾ ਰੇ। ਹੁਣ ਮਹਾਰਾਜ ਤਾਂ ਕਹਿੰਦੇ ਸਾਰਿਆਂ ਵਿੱਚ ਰਾਮ ਬੋਲਦਾ, ਆਪਾਂ ਨੂੰ ਤਾਂ ਸੁਣਦਾ ਨਹੀਂ ਹੈ। ਦੱਸੋ ਫਿਰ ਬਾਣੀ ਝੂਠੀ ਹੈ ਕਿ ਆਪਾਂ ਝੂਠੇ ਹਾਂ? ਬਾਣੀ ਹੈ ਸੱਚੀ, ਆਪਾਂ ਝੂਠੇ ਹਾਂ? ਆਪਾਂ ਅਭਿਆਸ ਕਰਕੇ ਉਸ ਗੱਲ ਨੂੰ ਨਹੀਂ ਖੋਲਿਆ। ਆਓ ਪੜੋ ਪ੍ਰੇਰਣਾ ਦੱਸਿਆ।
ਰਾਮ ਬੋਲੇ ਰਾਮ ਬੋਲੇ ਰਾਮ
ਆ
ਗੁਰਬਾਣੀ ਹੈ ਸਰਵਗ, ਗੁਰਬਾਣੀ ਕਹਿੰਦੀ ਸਾਰੀ ਘਟਨਾਮ ਹੈ ਸਰੀਰ ਦਾ, ਸਾਰਿਆਂ ਦੇ ਵਿੱਚ ਨਾਮ ਦੀ ਜਾਣੀ ਰਾਮ ਦੀ ਆਵਾਜ਼ ਆਉਂਦੀ ਹੈ, ਪਰ ਆਪਾਂ ਨੂੰ ਤਾਂ ਸੁਣਦੀ ਨਹੀਂ। ਜਿਨ੍ਹਾਂ ਨੂੰ ਸੁਣਦੀ ਆ ਉਹਨਾਂ ਨੇ ਗੱਲ ਜ਼ਾਹਰ ਕਰਕੇ ਵੀ ਦਿਖਾ ਲਈ ਹੈ। ਆਓ ਫਰੀਦ ਸਾਹਿਬ ਜੀ ਇਸਲਾਮ ਦੇ ਫਕੀਰ ਹੋਏ ਨੇ, ਜਦ ਉਹਨਾਂ ਦੀ ਸੁਰਤ ਆਤਮਾ ਦੇ ਵਿੱਚ ਲੀਨ ਹੋਈ ਤਾਂ ਫਿਰ ਉਹਨਾਂ ਨੇ ਦੇਖਿਆ ਅਨੁਭਵ ਕਰੀ ਗੱਲ ਕਿ ਇਹ ਤਾਂ ਸਾਰਿਆਂ ਦੇ ਵਿੱਚ ਉਸ ਦੀ ਆਵਾਜ਼ ਆ ਰਹੀ ਹੈ। ਉਹਨਾਂ ਨੇ ਫਿਰ ਉਪਦੇਸ਼ ਰੂਪ ਆਪਣੀ ਬਾਣੀ ਦੁਆਰਾ ਸਲੋਕ ਦੇ ਵਿੱਚੋਂ ਲਿਖਿਆ, ਪੜ੍ਹੋ ਪ੍ਰੇਮ ਨਾਲ।
ਨਾਮ ਹਰੀ ਦਾ ਜਪਦੇ ਸਾਰੇ
ਧਰਤੀ ਤੇ ਬਹਿ ਜਾਂਦੇ ਨੇ ਵਿਚਾਰੇ, ਹੋਰ ਕਿੱਧਰ ਜਾਣ। ਕੱਕਰ ਚੁਗਣ ਥਲ ਵਸਣ ਪਰ ਰੱਬ ਨਾ ਛੋਡਣ ਪਾਸ। ਪਰ ਪਰਮੇਸ਼ਰ ਦਾ ਨਾਮ ਨਹੀਂ ਛੱਡਦੇ, ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰਦੇ। ਇਸ ਤਰ੍ਹਾਂ ਫਰੀਦ ਸਾਹਿਬ ਜੀ ਨੇ ਇਹ ਗੱਲ ਜ਼ਾਹਰ ਕਰੀ, ਉਹਨਾਂ ਨੂੰ ਅਨੁਭਵ ਹੋ ਗਈ। ਜਿਹੜੀ ਵਸਤਾ ਹੁੰਦੀ ਆ ਗੁਰਮੁਖ, ਉਹਦੇ 'ਚ ਤਾਕਤ ਵੀ ਹੁੰਦੀ ਹੈ। ਕੋਈ ਇਹ ਕਹਾਵਤ ਨਹੀਂ ਆ ਬਾਣੀ, ਆਪਾਂ ਤਾਂ ਕਹਾਵਤ ਜੀ ਬਣਾ ਲਈ ਨਾ, ਨਹੀਂ ਕਹਾਵਤ ਨਹੀਂ ਹੈ। ਜੋ ਵਸਤਾ ਹੈ ਉਹਦੇ ਵਿੱਚ ਫਿਰ ਤਾਕਤ ਹੁੰਦੀ ਆ ਕਹਿੰਦੇ। ਜਿਹੜਾ ਸਾਰੇ ਰੱਬ ਦੇਖਦਾ ਨਾ, ਉਹਦੇ ਦੇਖਣ ਦੇ ਵਿੱਚ ਤਾਕਤ ਹੈ, ਉਹ ਫਿਰ ਰੱਬ ਹੀ ਦਿਖੇਗਾ। ਜੇ ਹੋਰ ਚੀਜ਼ ਵੀ ਕੋਈ ਉਸਨੂੰ ਦਿਖਾ ਲਓ ਨਾ, ਉਹ ਵੀ ਰੱਬ ਦਾ ਸਰੂਪ ਬਣ ਜੇ। ਆਹ ਇੱਕ ਦ੍ਰਿਸ਼ਟਾਂਤ ਛੋਟਾ ਜਿਹਾ। ਵੀਰਾ ਬਾਈ ਕੋਈ ਰਾਣੀ ਹੋਈ ਆ, ਉਹ ਪਰਮੇਸ਼ਰ ਦੀ ਬੰਦਗੀ ਕਰਦੀ ਸੀ। ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਸਾਰੇ ਭਗਵਾਨ ਦਿਖਣ ਲੱਗ ਗਿਆ। ਜਿਹੜਾ ਰਾਣਾ ਸੀ ਉਹ ਗੁੱਸੇ ਹੋ ਗਿਆ, ਜਿਵੇਂ ਤਾਰਾ ਰਾਣੀ ਦੇ ਘਰ ਆਇਆ ਸੀ ਨਾ ਹਰੀਚੰਦਰ ਰਾਜਾ, ਉਹ ਵੀ ਗੁੱਸੇ ਹੋ ਗਿਆ ਸੀ ਨਾ। ਇਸ ਤਰ੍ਹਾਂ ਉਸਨੇ ਕਿਹਾ ਵਾ, ਇਸ ਨੂੰ ਕਿਵੇਂ ਤਰੀਕੇ ਸਿਰ ਇਸ ਨੂੰ ਮਾਰ ਦਈਏ। ਆਹ ਇਸ ਤਰ੍ਹਾਂ ਉਸਦਾ ਮੰਦਰ ਬਣਾਇਆ ਹੋਇਆ ਸੀ, ਉੱਥੇ ਮੂਰਤੀ ਰੱਖੀ ਹੋਈ ਸੀ, ਉਹ ਆਪਣਾ ਭਜਨ ਪਾਠ ਕਰਦੀ ਸੀ। ਸਪੀਕਰ ਵਾਲਿਆ ਸੌਂ ਗਿਆ। ਆਹੋ ਇਸ ਤਰ੍ਹਾਂ ਸੀ। ਆ ਹੁਣ ਕਿੱਥੋਂ ਆਵਾਜ਼ ਨਿਕਲਿਆ ਜੀ? ਲੈ ਕੇ ਡੰਡਾ। ਆਹੋ ਇਸ ਤਰ੍ਹਾਂ ਉਹ ਸਾਰੇ ਪਰਮੇਸ਼ਰ, ਆਹੋ ਜਿਹੜਾ ਰਾਣਾ ਸੀ ਉਸਨੇ ਕਿਹਾ ਵੀ ਕਿਸੇ ਤਰੀਕੇ ਸਿਰ ਇਹਦੀ ਮੌਤ ਹੋਣੀ ਚਾਹੀਦੀ ਹੈ। ਉਸਨੇ ਕੀ ਕਰਿਆ, ਸਪਾਇਲਿਆਂ ਤੋਂ ਇੱਕ ਸੱਪ ਲੈ ਕੇ ਚਾਂਦੀ ਦੇ ਡੱਬੇ ਦੇ ਵਿੱਚ ਬੰਦ ਕਰਕੇ ਬਾਂਦੀ ਦੇ ਹੱਥੀਂ ਘੱਲ ਦਿੱਤਾ ਵੀ ਆ ਰਾਣੇ ਨੇ ਗਹਿਣਾ ਦਿੱਤਾ ਹਾਰ ਗਲ ਦੇ ਵਿੱਚ ਪਾਉਣ ਵਾਸਤੇ। ਤਾਂ ਉਹ ਜਿਹੜੀ ਗੋਲੀ ਸੀ ਜਾਂ ਉਸਨੂੰ ਡੱਬਾ ਫੜਾਇਆ, ਉਸਨੇ ਕਿਹਾ ਖੋਲ ਕੇ ਹੀ ਦੇਖ ਲਈਏ ਡੱਬੇ ਨੂੰ। ਜਦ ਉਹ ਗੋਲੀ ਨੇ ਡੱਬੇ ਦਾ ਢੱਕਣ ਖੋਲਿਆ, ਫਰਾਟਾ ਮਾਰਿਆ ਸੱਪ ਨੇ, ਉੱਥੇ ਹੀ ਢੱਕਣ ਡੇ ਪਿਆ। ਭੱਜ ਕੇ ਗਈ ਉਸ ਕੋਲ ਮੀਰਾ ਬਾਈ। ਉਹ ਖੁਸ਼ ਹੈ, ਕਹਿੰਦੀ ਮੈਨੂੰ ਮੇਰੇ ਰਾਜੇ ਨੇ ਗਹਿਣੇ ਘੱਲੇ ਨੇ। ਉਹ ਕਹਿਣ ਲੱਗੀ ਉਹ ਤਾਂ ਸੱਪ ਹੈ, ਦੇਖਿਓ ਕਿਤੇ ਉਸਨੂੰ ਖੋਲ ਲਓ। ਉਹ ਕਹਿਣ ਲੱਗੀ ਨਹੀਂ, ਸੱਪ ਨਹੀਂ, ਉਹ ਤਾਂ ਗਹਿਣਾ ਹੈ। ਖੈਰ ਉਹ ਬਾਂਦੀ ਡੱਬਾ ਖੋਲਦੀ ਹੈ, ਉਹ ਜਿਹੜੀ ਵੀਰਾਂ ਵਾਈ ਉਹ ਕਹਿੰਦੀ ਆਪਾਂ ਮੈਂ ਤਾਂ ਪਾਉਣਾ ਨਹੀਂ, ਭਗਵਾਨ ਦੇ ਗਲ 'ਚ ਪਾ ਦਿੰਦੇ ਹਾਂ ਹਾਰ। ਉਹਦਾ ਦੁਹਾਈ ਪਾਤੀ ਗੋਲੀ ਨੇ ਤਾਂ ਉਸਨੇ ਡੱਬਾ ਖੋਲਿਆ ਉਸ ਕੋਲੋਂ, ਗੋਲੀ ਕੋਲੋਂ, ਆਪਣੇ ਇਸ਼ਟ ਦੇ ਅੱਗੇ ਚਲੀ ਗਈ, ਸਾਹਮਣੇ ਬੈਠ ਗਈ। ਜਦ ਉਹ ਡੱਬਾ ਖੋਲਿਆ, ਹੀਰਿਆਂ ਦਾ ਹਾਰ ਜਗਮਗ ਜਗਮਗ ਕਰੇ ਪਰਮੇਸ਼ਰ ਸ਼ਕਤਸ਼ਾਲੀ, ਜਿਹਾ ਜਿਹਾ ਮਰਜ਼ੀ ਸਰੂਪ ਧਾਰ ਸਕਦਾ ਹੋਵੇ, ਉਹ ਗਹਿਣਾ ਬਣ ਗਿਆ, ਗਹਿਣਾ ਬਣ ਗਿਆ ਗੁਰਮੁਖ। ਉਹਨੇ ਆਪਣੇ ਇਸ਼ਟ ਦੇ ਗਲ ਵਿੱਚ ਪਾ ਦਿੱਤਾ, ਹਾਲਾਂਕਿ ਸੱਪ ਸੀ, ਉਹਦੀ ਦ੍ਰਿਸ਼ਟੀ ਦੇ ਵਿੱਚ ਇਤਨੀ ਤਾਕਤ ਸੀ, ਸੱਪ ਨੂੰ ਹਾਰ ਬਣਾ ਤਾ। ਫਿਰ ਵਸਤਾ ਕਾਹਦੀ ਹੋਈ? ਜੇ ਸੱਪ ਹੀ ਰਹਿੰਦਾ ਤਾਂ ਫਿਰ ਵਸਤਾ ਕੈਸੇ ਹੋਣੀ ਸੀ? ਉਹ ਦੱਸਿਆ ਹੈ, ਮਹਾਂਪੁਰਸ਼ ਵੀ ਦੱਸਦੇ ਨੇ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ। ਮਹਾਂਪੁਰਸ਼ਾਂ ਨੇ ਵੀ ਇਸ ਵਸਤਾ ਨੂੰ ਪ੍ਰਗਟ ਕਰਕੇ ਨਾ ਫਿਰ ਇਹ ਗੱਲ ਦੱਸਿਆ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਵੱਸਦਾ, ਬੜੋ ਪ੍ਰੇਮ ਨਾਲ ਆਪਾਂ ਕਹਿੰਦੇ ਹਾਂ ਅਸੀਂ ਵੱਸਦੇ ਹਾਂ।
ਘਟਾਂ ਘਟਾਂ ਦੇ ਵਿੱਚ ਵੱਸਦਾ ਹਰ ਜੀ ਮੇਰਾ ਪਿਆਰਾ, ਮੇਰਾ ਘਟਾਂ ਘਟਾਂ ਵਿੱਚ ਵੱਸਦਾ ਹਰ ਜੀ ਮੇਰਾ ਪਿਆਰਾ।
ਕਰਦਿਆਂ ਕਰਦਿਆਂ ਸੁਰਤ ਹੈ ਜਿਹੜੀ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਸਾਰੇ ਪਰਿਪੂਰਨ ਹਨ ਉਥੋਂ ਫਿਰ ਇਹ ਆਤਮਾ ਦਾ ਅਭਿਆਸ ਕਰਦਾ ਅਭਿਆਸ ਕਰਦਿਆਂ ਕਰਦਿਆਂ ਇੱਕ ਆਤਮਾ ਨੂੰ ਦੇਖਣ ਵਾਲੀ ਸ਼ਕਤੀ ਪੈਦਾ ਹੁੰਦੀ ਹੈ ਅੰਦਰ ਫਿਰ ਤੇ ਉਹ ਸਾਰੇ ਆਤਮਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਸਰੀਰ ਹੋਰ ਹੁੰਦਾ ਆਤਮਾ ਸਾਰਿਆਂ ਚ ਇੱਕੋ ਹੀ ਹੈ ਦੋ ਨਹੀਂ ਹਨ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਉਸ ਟਾਈਮ ਦੇ ਵਿੱਚ ਸੱਪ ਬਹੁਤ ਫਿਰਦੇ ਸਨ ਜਦ ਕੋਈ ਸੱਪ ਆ ਜਾਂਦਾ ਨਾ ਉਹ ਮਾਰਨ ਨਹੀਂ ਦਿੰਦੇ ਸਨ ਕਹਿੰਦੇ ਭਾਈ ਇਹਦੇ ਵਿੱਚ ਵੀ ਆਤਮਾ ਦੂਰ ਛੱਡਿਆ ਹੋ ਇਹਨੂੰ ਬ੍ਰਹਮ ਦ੍ਰਿਸ਼ਟੀ ਹੈ ਇਹ ਗੁਰੂ ਉਹ ਇਸ ਤਰ੍ਹਾਂ ਦੱਸਿਆ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਜਦ ਨਾਮਦੇਵ ਦੀ ਇਹ ਅਵਸਥਾ ਹੋਈ ਉਹ ਸਾਰੇ ਦੇਖਣ ਵਾਲੀ ਅੱਖ ਖੁੱਲੀ ਕਿਸੇ ਮਹਾਤਮਾ ਦੁਆਰਾ ਐਵੇਂ ਨਹੀਂ ਕੋਈ ਗੱਲ ਬਣਦੀ ਮਹਾਤਮਾ ਦੁਆਰਾ ਬਣੇਗੀ ਕਿ ਆ ਜੋ ਗੁਰਬਾਣੀ ਕਹਿੰਦੀ ਆ ਉਸਦੇ ਅਨੁਸਾਰ ਜੀਵਨ ਢਾਲਣਾ ਸ਼ੁਰੂ ਕਰ ਦਿਉ ਗੁਰਬਾਣੀ ਤਾਂ ਮਹਾਤਮਾ ਗੁਰਸਿੱਖਾਂ ਕੰਨੀਓ ਹੀ ਪ੍ਰੇਰਦੀ ਹੈ ਜ਼ਿਆਦਾ ਪੜ੍ਹੋ ਪ੍ਰੇਮ ਨਾਲ
ਜਿਹੜੀ ਵਸਤੂ ਨੂੰ ਲੈਣ
Thank you.
ਗਿੱਦੜ ਬਣ ਗਿਆ, ਕਦੇ ਲੂੰਬੜ ਬਣ ਗਿਆ, ਕਦੇ ਬੋਲਦ ਬਣ ਗਿਆ, ਕਦੇ ਮਹਿਸ ਬਣ ਗਿਆ, ਕਦੇ ਗਾਂ ਬਣ ਗਿਆ, ਫਿਰੀ ਜਾ। ਫਿਰ ਰੱਬ ਨੂੰ ਕੀ ਦੋਸ਼ ਹੈ? ਰੱਬ ਨੇ ਤੇਰੇ ਵਾਸਤੇ ਬਹੁਤ ਚਾਨਣ ਮਨਾਰਾ ਤਿਆਰ ਕਰਿਆ। ਕਲ ਯੁਗਵਾਂ ਗੁਰਬਾਣੀ ਚਾਨਣ ਹੈ ਕਹਿੰਦੇ, ਇਸ ਯੁਗਵਾਂ ਗੁਰਬਾਣੀ ਰੋਸ਼ਨੀ ਹੈ। ਔਰ ਇਸ ਤਰ੍ਹਾਂ ਦੱਸਿਆ ਬਈ ਨਾਮ ਹੈ ਨਾ ਜਿਹੜਾ, ਨਾਮ ਕਹਿੰਦੇ ਮਹਾਂਪੁਰਸ਼ਾਂ ਤੋਂ ਪ੍ਰਾਪਤ ਹੋਵੇਗਾ। ਜਿਸ ਵਖਰ ਕੋ ਲੈਣ ਤੂੰ ਆਇਆ, ਕੀ ਪਦਾਰਥ ਲੈਣਾ ਤੂੰ? ਨਹੀਂ, ਇਹ ਤਾਂ ਤੇਰੀ ਆਪਣੀ ਕਲਪਨਾ। ਗੁਰਬਾਣੀ ਤਾਂ ਕਹਿੰਦੀ ਨੀ, ਨਾ ਗੁਰੂ ਕਹਿੰਦਾ। ਗੁਰੂ ਸਾਹਿਬ ਤਾਂ ਉਪਦੇਸ਼ ਕਰਦਾ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਂ ਜੋ ਵਿਮਾਨ, ਜੇ ਤੂੰ ਹੰਕਾਰ ਸਾਹਿਤ ਮਹਾਤਮਾ ਕੋਲ ਆਵੇਗਾ, ਨਹੀਂ ਕੁਛ ਮਿਲੇਗਾ। अवमान नूं छड दे, जिथे महात्मा ने नाम रखना उस जगह नूं खाली कर ला, जे नहीं खाली करेगा नहीं नाम मिलेगा। ताजे मान लिहो मन मोल, नाम का भी मुल है, एवें नहीं मिलेगा। आओ कबीर साहब जी बहुत उच्च कोटी के महापुरश होए ने, कोई अगे बढ़दा तो व्यापार कर देंदे सीगे, कोई सेठ ने सुनिया भी कबीर जी नाम देंदे ने, जे नाम मिल जाता फिर जन्म सफला हो जाता है, मनुखा दे धारिया होया। वो बैला वाले नूं कहिंदा भी तुसीं चलो मैं नाम लै आना। कबीर साहब जी बैठे ने, उहदा टब्बर भी बैठा, लोई भी बैठी है, कमाली कमाला अपना सूद दा कम करदे ने, नमस्कार करी घुमाया रखी अगे मोहरां। कबीर साहब ने नहीं देखा मोहरां कड्डी नूं, नहीं कहन लगा महाराज जी मैनू नाम दियो। कबीर साहब जी फिर चुप करके घर बैठा रहा, बैठा रहा, कहिंदा जी मैनू नाम दे दियो। कमाली नूं कहिंदे सुरी कट के लिया, इत्थों तिखी करनी शुरू कर दे। वो फिर कहन लगा कबीर साहब जी मेरा काफला दूर चलिया गया, मैनू नाम दी दात दे दो। कबीर साहब जी कहणगे तैयारी करदे आ। कहिंदा काहदी तैयारी करदे हो? कबीर साहब जी कहण लगे श्री तुखी करदे आ, श्री तेरा सिर वढ के तकड़ी दे विच पा के इक पासे नाम पावांगे, फिर तोल के दवांगे तैनू। जद इन्नी गल कही कबीर साहब जी ने, किते इधर नूं कर लिया सेठ उठ गया, पढ़ो प्रेम नाल नाम लैणा कोई मुखौल नहीं है।
नाम सुन दे मोल नहीं हो
Thank you.